ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਸੂਚਨਾ ਤੇ ਪ੍ਰਸਾਰਣ ਮੰਤਰਾਲਾ ਸਲਾਹ ਮਸ਼ਵਰੇ ਤੋਂ ਬਾਅਦ ਪ੍ਰਸਾਰਣ ਸੇਵਾਵਾਂ ਰੈਗੂਲੇਸ਼ਨ ਬਿੱਲ ਦਾ ਨਵਾਂ ਮਸੌਦਾ ਪ੍ਰਕਾਸ਼ਿਤ ਕਰੇਗਾ। ਮੰਤਰਾਲੇ ਨੇ ਬਿੱਲ ਦੇ ਮਸੌਦੇ ਤੇ ਟਿੱਪਣੀ ਤੇ ਸੁਝਾਅ ਪ੍ਰਾਪਤ ਕਰਨ ਦਾ ਸਮਾਂ ਇਸ ਸਾਲ 15 ਅਕਤੂਬਰ ਤੱਕ ਵਧਾ ਦਿੱਤਾ ਹੈ। ਇਕ ਵੱਡੀ ਸਫਲਤਾ ਵਿਚ ਜੰਮੂ ਕਸ਼ਮੀਰ ਪੁਲਿਸ ਨੇ ਪਾਕਿਸਤਾਨੀ ਦਹਿਸ਼ਤਗਰਦਾਂ ਦੀ ਸਹਾਇਤਾ ਕਰਨ ਵਾਲੇ ਉਨ੍ਹਾਂ ਦੇ 9 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 1 ਅਪ੍ਰੈਲ ਤੋਂ 11 ਅਗਸਤ ਤੱਕ ਕੁਲ ਸਿੱਧੇ ਟੈਕਸਾਂ ਦੀ ਵਸੂਲੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 23.99 ਫੀਸਦੀ ਵੱਧ ਕੇ 8.13 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਦੇਸ਼ ਵਿਚ ਤੀਜੀ ਹਰ ਘਰ ਤਿਰੰਗਾ ਮੁਹਿੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਤੇ ਬਿਗ ਕ੍ਰਿਕਟ ਲੀਗ BSL ਅਤੇ ਰਾਸ਼ਟਰੀ ਪ੍ਰਸਾਰਕ ਪ੍ਰਸਾਰ ਭਾਰਤੀ ਨੇ ਲੰਮੇ ਸਮੇਂ ਤੇ ਇਕ ਸਮਝੌਤੇ ਤੇ ਦਸਤਖਤ ਕੀਤੇ ਨੇ। ਹੁਣ ਖਬਰਾਂ ਵਿਸਥਾਰ ਨਾਲ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਸਾਰਣ ਸੇਵਾਵਾਂ ਰੈਗੂਲੇਸ਼ਨ ਬਿੱਲ ਦੇ ਮਸੌਦੇ ਤੇ ਟਿੱਪਣੀਆਂ ਤੇ ਸੁਝਾਅ ਪ੍ਰਾਪਤ ਕਰਨ ਦਾ ਸਮਾਂ ਇਸ ਸਾਲ 15 ਅਕਤੂਬਰ ਤੱਕ ਵਧਾ ਦਿੱਤੈ ਅਤੇ ਕਿਹੈ ਕਿ ਵੇਰਵੇ ਸਹਿਤ ਸਲਾਹ ਮਸ਼ਵਰੇ ਤੋਂ ਬਾਅਦ ਨਵਾਂ ਖਰੜਾ ਬਿੱਲ ਪ੍ਰਕਾਸ਼ਿਤ ਕੀਤਾ ਜਾਏਗਾ। ਬਿੱਲ ਦਾ ਖਰੜਾ ਪਿਛਲੇ ਸਾਲ ਨਵੰਬਰ ਵਿਚ ਸਬੰਧਤ ਧਿਰਾਂ ਅਤੇ ਆਮ ਲੋਕਾਂ ਲਈ ਟਿੱਪਣੀਆਂ ਲਈ ਜਨਤਕ ਖੇਤਰ ਵਿਚ ਰਖਿਆ ਗਿਆ ਸੀ। ਇਸ ਦੌਰਾਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸਾਰੇ ਨਿੱਜੀ ਸੈਟੇਲਾਈਟ TV ਚੈਨਲਾਂ ਨੂੰ ਐਡਵਾਇਸਰੀ ਜਾਰੀ ਕਰਕੇ ਸਮੇਂ ਦੀ ਮੋਹਰ ਦੇ ਨਾਲ ਆਫਤਾਂ ਤੇ ਆਫਤਾਂ ਦੇ ਵੀਡੀਓ ਦਿਖਾਉਣ ਲਈ ਕਿਹਾ ਹੈ। ਸਲਾਹ ਵਿਚ ਕਿਹਾ ਗਿਆ ਕਿ ਜਦੋਂ ਵੀ ਕੋਈ ਆਫਤ ਜਾਂ ਕੁਦਰਤੀ ਆਫਤ ਆਉਂਦੀ ਹੈ ਤਾਂ TV ਚੈਨਲ ਕਈ ਦਿਨਾਂ ਤੱਕ ਲਗਾਤਾਰ ਕਵਰੇਜ ਕਰਦੇ ਨੇ ਪਰ ਘਟਨਾ ਵਾਪਰਨ ਦੇ ਦਿਨ ਤੋਂ ਵਾਰ ਵਾਰ ਫੁਟੇਜ ਦਿਖਾਉਂਦੇ ਰਹਿੰਦੇ ਨੇ। ਇਸ ਵਿਚ ਕਿਹਾ ਗਿਆ ਕਿ ਇਸ ਨਾਲ ਦਰਸ਼ਕਾਂ ਵਿਚ ਬੇਲੋੜੀ ਉਲਝਣ ਅਤੇ ਸੰਭਾਵੀ ਦਹਿਸ਼ਤ ਪੈਦਾ ਹੁੰਦੀ ਹੈ। TV ਚੈਨਲਾਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ ਹੈ ਕਿ ਅਜਿਹੀਆਂ ਘਟਨਾਵਾਂ ਦੀ ਵਿਜ਼ੂਅਲ ਫੁਟੇਜ ਦੇ ਸਿਖਰ ਤੇ ਤਰੀਕ ਅਤੇ ਸਮੇਂ ਦੀ ਮੋਹਰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੀ ਜਾਏ। TV ਚੈਨਲਾਂ ਨੂੰ ਅਜਿਹੀਆਂ ਘਟਨਾਵਾਂ ਦਾ ਪ੍ਰਸਾਰਣ ਕਰਦੇ ਸਮੇਂ ਪ੍ਰੋਗਰਾਮ ਕੋਡ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਇਕ ਵੱਡੀ ਸਫਲਤਾ ਵਿਚ ਜੰਮੂ ਕਸ਼ਮੀਰ ਪੁਲਿਸ ਨੇ ਜੰਮੂ ਡਿਵੀਜ਼ਨ ਦੇ ਸਾਂਬਾ ਕਠੁਆ ਸੈਕਟਰ ਵਿਚ ਅੰਤਰਰਾਸ਼ਟਰੀ ਸਰਹੱਦ ਤੋਂ ਘੁਸਪੈਠ ਕਰਨ ਅਤੇ ਫਿਰ ਉਧਮਪੁਰ ਕਠੁਆ ਅਤੇ ਡੋਡਾ ਜ਼ਿਲ੍ਹਿਆਂ ਦੇ ਉਪਰਲੇ ਇਲਾਕਿਆਂ ਵਿਚ ਉਨ੍ਹਾਂ ਦੀ ਅਗਵਾਈ ਕਰਨ ਤੋਂ ਬਾਅਦ ਪਾਕਿਸਤਾਨੀ ਦਹਿਸ਼ਤਗਰਦਾਂ ਦੀ ਸਹਾਇਤਾ ਕਰਨ ਵਾਲੇ ਦਹਿਸ਼ਤਗਰਦਾਂ ਦੇ 9 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਡਿਊਲ ਦੇ ਮੁੱਖ ਸਾਜਿਸ਼ਕਾਰ ਦੀ ਪਛਾਣ ਮੁਹੰਮਦ ਲਤੀਫ਼ ਉਰਫ ਹਾਜੀ ਲਤੀਫ਼ ਵਾਸੀ ਅੰਬੇ ਨਾਲ ਕਠੁਆ ਵਜੋਂ ਹੋਈ ਹੈ ਜੋ ਪਾਕਿਸਤਾਨ ਤੋਂ ਘੁਸਪੈਠ ਤੋਂ ਬਾਅਦ ਪਨਾਹ ਦੇਣ ਚ ਦਹਿਸ਼ਤਗਰਦਾਂ ਦੀ ਮਦਦ ਕਰ ਰਿਹਾ ਸੀ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਪਹਾੜਾਂ ਵਿਚ ਆਪਣੇ ਪਸ਼ੂ ਚਰਾਉਣ ਲਈ ਢੋਕਾਂ ਵਿਚ ਰਹਿਣ ਵਾਲੇ ਕੁਲ 50 ਵਿਅਕਤੀਆਂ ਦੀ ਪੁਲਿਸ ਨੇ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਲਈ ਜਾਂਚ ਕੀਤੀ ਹੈ। ਉਹ ਵਿਦੇਸ਼ੀ ਦਹਿਸ਼ਤਗਰਦਾਂ ਨੂੰ ਭੋਜਨ, ਪਨਾਹ ਅਤੇ ਸੰਚਾਰ ਸਹਾਇਤਾ ਪ੍ਰਦਾਨ ਕਰਦੇ ਸਨ। ਇਨ੍ਹਾਂ ਚੋਂ ਕੁਝ ਨੇ ਦਹਿਸ਼ਤਗਰਦਾਂ ਤੋਂ ਪੈਸੇ ਵੀ ਲਏ ਸਨ। BJP ਨੇ ਇਲਜ਼ਾਮ ਲਾਇਆ ਕਿ ਕਾਂਗਰਸ ਅਤੇ ਅਮਰੀਕਾ ਸਥਿਤ ਸ਼ਾਰਟ ਸੇਲਰ ਹਿੰਡਨਬਰਗ ਚਾਹੁੰਦੇ ਨੇ ਕਿ ਭਾਰਤੀ ਬਾਜ਼ਾਰ ਕ੍ਰੈਸ਼ ਹੋ ਜਾਣ ਪਰ ਦੇਸ਼ ਦਾ ਬਾਜ਼ਾਰ, ਕੰਪਨੀਆਂ ਅਤੇ ਨਿਵੇਸ਼ਕ ਮਜ਼ਬੂਤ ਬੁਨਿਆਦ ਤੇ ਖੜੇ ਨੇ। ਹਿੰਡਨਬਰਗ ਦੀ ਰਿਪੋਰਟ ਚ ਲੱਗੇ ਇਲਜ਼ਾਮਾਂ ਤੇ ਪ੍ਰਤੀਕਰਮ ਕਰਦਿਆਂ ਪਾਰਟੀ ਨੇਤਾ ਗੌਰਵ ਵੱਲਭ ਨੇ ਨਵੀਂ ਦਿੱਲੀ ਚ ਮੀਡੀਆ ਨੂੰ ਦਸਿਆ ਕਿ ਰਿਪੋਰਟ ਤੇ ਰੌਲੇ ਰੱਪੇ ਤੋਂ ਬਾਅਦ ਵੀ ਬਾਜ਼ਾਰ ਸਿਰਫ 0.7 ਫੀਸਦੀ ਡਿੱਗਿਆ ਹੈ। ਸ੍ਰੀ ਵੱਲਭ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਅਤੇ ਇਸ ਦੇ ਆਗੂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਦੀ ਕੋਸ਼ਿਸ਼ ਵਿਚ ਵੱਧ ਰਹੀ ਭਾਰਤੀ ਆਰਥਿਕਤਾ ਦਾ ਵਿਰੋਧ ਕਰ ਰਹੇ ਨੇ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਨੇਤਾਵਾਂ ਨੇ ਰਿਪੋਰਟ ਜਾਰੀ ਹੋਣ ਤੋਂ ਕੁਝ ਸਕਿੰਟਾਂ ਵਿਚ ਹੀ ਇਸ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਕਿਉਂ ਕਰਨਾ ਸ਼ੁਰੂ ਕਰ ਦਿੱਤਾ। ਭਾਜਪਾ ਆਗੂ ਨੇ ਵੀ ਕਿਹਾ ਕਿ ਇਹ ਕੋਈ ਖੋਜ ਰਿਪੋਰਟ ਨਹੀਂ ਹੈ ਸਗੋਂ ਭਾਰਤੀ ਅਰਥਚਾਰੇ ਨੂੰ ਖਰਾਬ ਕਰਨ ਦੀ ਹਿੰਡਨਬਰਗ ਦੀ ਸਾਜਿਸ਼ ਹੈ ਅਤੇ ਕਾਂਗਰਸ ਇਸ ਦੀ ਹਮਾਇਤ ਕਰ ਰਹੀ ਹੈ। 1 ਅਪ੍ਰੈਲ ਤੋਂ 11 ਅਗਸਤ ਤੱਕ ਕੁਲ ਸਿੱਧੇ ਟੈਕਸਾਂ ਦੀ ਵਸੂਲੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 23.99 ਫੀਸਦੀ ਵੱਧ ਕੇ 8.13 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਆਮਦਨ ਟੈਕਸ ਵਿਭਾਗ ਨੇ ਕਿਹਾ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 6.55 ਲੱਖ ਕਰੋੜ ਰੁਪਏ ਦੇ ਟੈਕਸ ਇਕੱਤਰ ਹੋਏ ਸਨ। ਸ਼ੁੱਧ ਸੰਗ੍ਰਹਿ 6.93 ਲੱਖ ਕਰੋੜ ਰੁਪਏ ਦਰਜ ਕੀਤਾ ਗਿਆ ਜੋ 22.48 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਸਰਕਾਰ ਨੇ ਕਿਹੈ ਕਿ 979 ਲੱਖ ਹੈਕਟਰ ਤੋਂ ਵੱਧ ਰਕਬੇ ਵਿਚ ਸੋਨੀ ਦੀਆਂ ਫਸਲਾਂ ਦੀ ਬਿਜਾਈ ਕੀਤੀ ਗਈ ਹੈ। ਖੇਤੀਬਾੜੀ ਮੰਤਰਾਲੇ ਨੇ ਇਕ ਬਿਆਨ ਵਿਚ ਕਿਹੈ ਕਿ 331.78 ਲੱਖ ਹੈਕਟਰ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 318.16 ਲੱਖ ਹੈਕਟਰ ਸੀ। ਦਾਲਾਂ ਦੀ ਕਾਸ਼ਤ ਹੇਠ 117 ਲੱਖ ਹੈਕਟਰ ਤੋਂ ਵੱਧ ਰਕਬਾ ਦਰਜ ਕੀਤਾ ਗਿਐ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਵਿਚ 110.08 ਲੱਖ ਹੈਕਟੇਅਰ ਸੀ। ਮੋਟੇ ਨਾਜਾਂ ਹੇਠ ਲਗਭਗ 173 ਲੱਖ ਹੈਕਟੇਅਰ ਰਕਬਾ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 171.36 ਲੱਖ ਹੈਕਟੇਅਰ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਦੇਸ਼ ਭਰ ਵਿਚ ਤੀਜੀ ਹਰ ਘਰ ਤਿਰੰਗਾ ਮੁਹਿੰਮ ਇਨ੍ਹੀਂ ਦਿਨੀਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਪਹਿਲਕਦਮੀ ਦਾ ਮੰਤਵ ਹਰ ਭਾਰਤੀ ਨੂੰ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਉਣ ਲਈ ਉਤਸ਼ਾਹਿਤ ਕਰਕੇ ਨਾਗਰਿਕਾਂ ਵਿਚ ਦੇਸ਼ ਭਗਤੀ ਅਤੇ ਰਾਸ਼ਟਰੀ ਸਵੈਮਾਣ ਦੀ ਭਾਵਨਾ ਪੈਦਾ ਕਰਨਾ ਹੈ। ਇਸ ਦੌਰਾਨ 15 ਅਗਸਤ ਤੱਕ ਦੇਸ਼ ਭਰ ਵਿਚ 200 ਤੋਂ ਵੱਧ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਅੱਜ ਸੰਸਦ ਮੈਂਬਰ ਅਤੇ ਮੰਤਰੀ ਤਿਰੰਗਾ ਬਾਈਕ ਰੈਲੀ ਵੀ ਕੱਢਣਗੇ। ਜਲੰਧਰ ਵਿਚ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਸਰਵ ਹਿਤਕਾਰੀ ਸਿੱਖਿਆ ਕਮੇਟੀ ਪੰਜਾਬ ਦੇ ਵਿੱਤ ਸਕੱਤਰ ਵਿਜੇ ਠਾਕੁਰ ਨੇ ਆਸ ਪ੍ਰਗਟਾਈ ਕਿ ਨਵੀਂ ਪੀੜ੍ਹੀ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਵਿਚ ਹਰ ਘਰ ਤਿਰੰਗਾ ਮੁਹਿੰਮ ਅਹਿਮ ਭੂਮਿਕਾ ਨਿਭਾਏਗੀ।
ਅਭਿਆਨ ਕਾ ਉਦੇਸ਼ਯ ਸਭੀ ਲੋਕ ਆਪਣੇ ਘਰੋਂ ਮੇਂ ਤਿਰੰਗਾ ਫਹਿਰਾ ਕਰ ਆਜ਼ਾਦੀ ਕਾ ਜਸ਼ਨ ਮਨਾਏ। ਆਜ਼ਾਦੀ ਕੇ ਇਸ ਅੰਮ੍ਰਿਤਕਾਲ ਅਭਿਆਨ ਕੇ ਤਹਿਤ ਆਪ ਸਭੀ ਸੇ ਵਿਦਿਆ ਭਾਰਤੀ ਕੀ ਓਰ ਸੇ ਅਪੀਲ ਕਰਤਾ ਹੂੰ ਕਿ ਆਪ ਆਪਣੇ ਘਰ ਪੇ ਤਿਰੰਗਾ ਫਹਿਰਾਏ ਔਰ ਆਪਣੇ ਆਨੇ ਵਾਲੀ ਪੀੜ੍ਹੀ ਔਰ ਜੋ ਵਰਤਮਾਨ ਹਮਾਰੀ ਪੀੜ੍ਹੀ ਯੁਵਾ ਹੋ ਰਹੀ ਹੈ ਉਸਕੋ ਆਪਣੇ ਦੇਸ਼ ਕੇ ਪ੍ਰਤੀ ਉਸਕੋ ਆਪਣੇ ਤਿਰੰਗੇ ਪ੍ਰਤੀ ਔਰ ਇਸ ਮੈਂ ਦੀ ਗਈ ਕੁਰਬਾਨੀਆਂ ਕੇ ਪ੍ਰਤੀ ਉਨਮੇਂ ਵੀ ਭਾਵਨਾ ਵੀ ਪੈਦਾ ਹੋ ਔਰ ਉਨਕੋ ਇਸ ਕੇ ਬਾਰੇ ਮੇਂ ਜਾਣਕਾਰੀ ਵੀ ਮਿਲੇ।
ਇਧਰ 114 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਜਲੰਧਰ ਦੇ ਕਮਾਂਡੈਂਟ ਅਸ਼ਵਨੀ ਕੁਮਾਰ ਝਾ ਦੀ ਅਗਵਾਈ ਹੇਠ ਹਰ ਘਰ ਤਿਰੰਗਾ ਮੁਹਿੰਮ ਨੂੰ ਸਫਲ ਬਣਾਉਣ ਲਈ ਵੱਖ ਵੱਖ ਥਾਵਾਂ ਤੇ ਰੈਲੀਆਂ ਦਾ ਆਯੋਜਨ ਕੀਤਾ ਗਿਆ। ਬਟਾਲੀਅਨ ਦੇ ਸਮੂਹ ਅਧਿਕਾਰੀਆਂ ਤੇ ਜਵਾਨਾਂ ਨੇ ਉਤਸ਼ਾਹ ਨਾਲ ਇਸ ਵਿਚ ਹਿੱਸਾ ਲਿਆ। ਇਸ ਤਹਿਤ 114 ਬਟਾਲੀਅਨ ਨੇ ਵੱਖ ਵੱਖ ਥਾਵਾਂ ਤੇ ਬਾਈਕ ਰੈਲੀ ਕੱਢੀ। ਇਸ ਮੌਕੇ ਕਮਾਂਡੈਂਟ ਅਸ਼ਵਨੀ ਕੁਮਾਰ ਝਾ ਨੇ ਕਿਹਾ ਕਿ ਤਿਰੰਗਾ ਸਾਡੇ ਦੇਸ਼ ਦੀ ਆਨ ਬਾਨ ਤੇ ਸ਼ਾਨ ਦਾ ਪ੍ਰਤੀਕ ਹੈ। ਹਰ ਘਰ ਤਿਰੰਗਾ ਮੁਹਿੰਮ ਸਾਡੇ ਦੇਸ਼ ਪ੍ਰਤੀ ਸਤਿਕਾਰ ਅਤੇ ਸਮਰਪਣ ਦੀ ਭਾਵਨਾ ਪੈਦਾ ਕਰਦੀ ਹੈ। 114 ਵਾਹਿਨੀ ਹੈੱਡਕੁਆਟਰ ਤੋਂ ਵਿਧਾਨਪੁਰ ਪਿੰਡ, ਨੁਸੀ, ਰੰਧਾਵਾ ਅਤੇ ਲਿਧਣਾ ਪਿੰਡਾਂ ਵਿਚ ਰੈਲੀਆਂ ਕੀਤੀਆਂ ਗਈਆਂ। ਜਵਾਨਾਂ ਨੇ ਦੇਸ਼ ਭਗਤੀ ਦੇ ਨਾਅਰਿਆਂ ਦੇ ਨਾਲ ਨਾਲ ਦੇਸ਼ ਭਗਤੀ ਦੇ ਗੀਤਾਂ ਨਾਲ ਲੋਕਾਂ ਨੂੰ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਜਵਾਨਾਂ ਨੇ ਸਥਾਨਕ ਲੋਕਾਂ ਵਿਚ ਤਿਰੰਗੇ ਵੰਡੇ ਅਤੇ ਤਿਰੰਗੇ ਲਹਿਰਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ਾਮੀ ਅਹਿਮਦਾਬਾਦ ਵਿਚ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਵਿਖਾਉਣਗੇ। ਯਾਤਰਾ ਵਿਚ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਵੀ ਸ਼ਾਮਲ ਹੋਣਗੇ। ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਕ ਮਹਿਲਾ ਡਾਕਟਰ ਦੇ ਕਥਿਤ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ NCW ਦੀ 2 ਮੈਂਬਰੀ ਟੀਮ ਕੋਲਕਾਤਾ ਪਹੁੰਚੀ। NCW ਦੀ ਟੀਮ ਨੇ ਲਾਲ ਬਾਜ਼ਾਰ ਸਥਿਤ ਕੋਲਕਾਤਾ ਪੁਲਿਸ ਹੈੱਡਕੁਆਟਰ ਦਾ ਦੌਰਾ ਕੀਤਾ ਅਤੇ ਕਮਿਸ਼ਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਅੱਜ ਹਸਪਤਾਲ ਦਾ ਦੌਰਾ ਕਰਨ ਅਤੇ NCW ਨੂੰ ਰਿਪੋਰਟ ਸੌਂਪਣ ਦੀ ਉਮੀਦ ਹੈ। ਡਾਕਟਰ ਦੀ ਲਾਸ਼ ਸ਼ੁੱਕਰਵਾਰ ਸਵੇਰੇ ਮਿਲੀ ਸੀ। ਇਕ ਫਰੈਂਚਾਈਜ਼ੀ ਅਦਾਰਤ 2020 ਲੀਗ ਬਿਗ ਕ੍ਰਿਕਟ ਲੀਗ BSL ਜੋ ਉਭਰ ਰਹੇ ਸਥਾਨਕ ਖਿਡਾਰੀਆਂ ਨੂੰ ਉਨ੍ਹਾਂ ਦੇ ਕ੍ਰਿਕਟ ਨਾਇਕਾਂ ਨਾਲ ਖੇਡਣ ਦਾ ਮੌਕਾ ਪ੍ਰਦਾਨ ਕਰੇਗੀ ਨੇ ਰਾਸ਼ਟਰੀ ਪ੍ਰਸਾਰਕ ਪ੍ਰਸਾਰ ਭਾਰਤੀ ਨਾਲ ਇਕ ਲੰਬੇ ਸਮੇਂ ਦੇ ਸਮਝੌਤੇ ਤੇ ਦਸਤਖਤ ਕੀਤੇ ਨੇ। BSL ਦਾ ਉਦਘਾਟਨੀ ਐਡੀਸ਼ਨ ਇਸ ਸਾਲ ਸਤੰਬਰ ਵਿਚ ਲਖਨਊ ਵਿਚ ਹੋਏਗਾ। BSL ਦਾ ਪੂਰੇ ਦੇਸ਼ ਵਿਚ DD ਸਪੋਰਟਸ ਤੇ ਸਿੱਧਾ ਪ੍ਰਸਾਰਣ ਕੀਤਾ ਜਾਏਗਾ ਅਤੇ ਪ੍ਰਸਾਰ ਭਾਰਤੀ ਆਪਣੇ ਨੈਟਵਰਕ ਤੇ ਲੀਗ ਦਾ ਪ੍ਰਚਾਰ ਕਰੇਗਾ। ਬਿਗ ਕ੍ਰਿਕਟ ਲੀਗ ਦਾ ਪਹਿਲਾ ਸੀਜ਼ਨ 30 ਤੋਂ ਵੱਧ ਦੇਸ਼ਾਂ ਵਿਚ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਵਿਚ 6 ਟੀਮਾਂ ਸ਼ਾਮਲ ਹੋਣਗੀਆਂ: ਅਵਧ ਲਾਇਨਸ, ਨਾਰਦਰਨ ਚੈਲੇਂਜਰਸ, ਰਾਜਸਥਾਨ ਕਿੰਗਸ, ਮੁੰਬਈ ਮਰੀਨਸ, ਸਦਰਨ ਸਪਾਰਟਨਸ ਅਤੇ ਬੰਗਾਲ ਰਾਈਨੋਜ਼। ਲੀਗ ਕਮਿਸ਼ਨਰ ਅਤੇ ਸਾਬਕਾ ਭਾਰਤੀ ਕਪਤਾਨ ਦਲੀਪ ਵੈਂਗਸਰਕਰ ਦੀ ਅਗਵਾਈ ਵਿਚ ਉੱਘੇ ਸਾਬਕਾ ਕ੍ਰਿਕਟਰਾਂ ਦੀ ਇਕ ਕੌਂਸਲ ਲੀਗ ਦੀ ਨਿਗਰਾਨੀ ਕਰੇਗੀ। ਸਾਬਕ ਭਾਰਤੀ ਤੇਜ਼ ਗੇਂਦਬਾਜ਼ RP ਸਿੰਘ BSL ਦੇ ਪ੍ਰਧਾਨ ਨੇ ਅਤੇ ਵੈਸਟ ਇੰਡੀਜ਼ ਦੇ ਮਹਾਨ ਤੇਜ਼ ਗੇਂਦਬਾਜ਼ ਕੋਟਨੀ ਵਾਲਸ਼ BSL ਦੇ ਉਪ ਪ੍ਰਧਾਨ ਨੇ। ਕੇਂਦਰੀ ਵਾਤਾਵਰਣ ਤੇ ਜੰਗਲਾਤ ਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਿਚ ਮਨੁੱਖੀ ਤੇ ਹਾਥੀਆਂ ਵਿਚਕਾਰ ਸੰਘਰਸ਼ ਨੂੰ ਘਟਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਕੇਂਦਰੀ ਮੰਤਰੀ ਨੇ ਕੱਲ ਸ਼ਾਮੀ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਚ ਵਿਸ਼ਵ ਹਾਥੀ ਦਿਵਸ ਤੇ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਦਾ ਉਦਘਾਟਨ ਕੀਤਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਸੂਚਨਾ ਤੇ ਪ੍ਰਸਾਰਣ ਮੰਤਰਾਲਾ ਸਲਾਹ ਮਸ਼ਵਰੇ ਤੋਂ ਬਾਅਦ ਪ੍ਰਸਾਰਣ ਸੇਵਾਵਾਂ ਰੈਗੂਲੇਸ਼ਨ ਬਿੱਲ ਦਾ ਨਵਾਂ ਮਸੌਦਾ ਪ੍ਰਕਾਸ਼ਿਤ ਕਰੇਗਾ। ਮੰਤਰਾਲੇ ਨੇ ਬਿੱਲ ਦੇ ਮਸੌਦੇ, ਟਿੱਪਣੀਆਂ ਅਤੇ ਸੁਝਾਅ ਪ੍ਰਾਪਤ ਕਰਨ ਦਾ ਸਮਾਂ ਇਸ ਸਾਲ 15 ਅਕਤੂਬਰ ਤੱਕ ਵਧਾ ਦਿੱਤਾ ਹੈ। ਇਕ ਵੱਡੀ ਸਫਲਤਾ ਵਿਚ ਜੰਮੂ ਕਸ਼ਮੀਰ ਪੁਲਿਸ ਨੇ ਪਾਕਿਸਤਾਨੀ ਦਹਿਸ਼ਤਗਰਦਾਂ ਦੀ ਸਹਾਇਤਾ ਕਰਨ ਵਾਲੇ ਉਨ੍ਹਾਂ ਦੇ 9 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 1 ਅਪ੍ਰੈਲ ਤੋਂ 11 ਅਗਸਤ ਤੱਕ ਕੁੱਲ ਸਿੱਧੇ ਟੈਕਸਾਂ ਦੀ ਵਸੂਲੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 23.99% ਵੱਧ ਕੇ 8.13 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦੈ। ਨਮਸਕਾਰ।